कर्ता पुरुष निर्भाव निर्वैर अकाल मूरत आजूनी सैभं गुर प्रसाद जप आद सच जुगाद सच है पी सच नानक होशी भी सच ज्यों बुलावे त्यों बोलह स्वामी कुदरत कवन हमारी साध संग नानक जस गायो जो प्रभु की अत प्यारी मूक चराय शास्त्र खट पिंग गिरन चर जाय अंध लख बदरो सुने जो काल कृपा करा
सतनाम श्री वाहे गुरु साहिब जीओ मारवाड़ जैसे नीर बालहा बेल बालहा करहला ज्यों कुरंक निस नाद बालहा ज्यों मेरा मन रामैया मारवाड़ जैसे नीर बालहा बेल बालहा करहला ज्यों कुरंक निस नाद बालहा त्यों मेरा मन रामैया
वाहिगुरु जी का खालसा वाहिगुरु जी की फतेह। राजान राज पानान भान देवान देव उपमा महान चवर तखत शतर दे मालक परम सतगुरु साहेब श्री गुरु ग्रंथ साहिब जी दी पावन हजूरी विच हर जस श्रवण करन लई इकत्र होई गुरु रूप साध संगत जी सारे गुरमुख प्यारे माई भाई मनोवृत्तियां नूं एकागर करन वास्ते मनुखा जन्म दे भले लई अपनी रसना नूं पवित्र करन हित अपनी हाजरी गुरु के पावन चरणा विच लाण लई एक बार सारे प्यार नाल आखो सतनाम श्री वाहिगुरु। एक बार फिर आखो सतनाम श्री वाहिगुरु। बाणी ने सानू समझाण लई ऐसे ऐसे शब्द कहे ने कि जदों मनुख पढ़दा है तां हैरानी हुंदी है। नामदेव जी महाराज का कहा हुआ शब्द जो तनाश्री राग है उस दिया पंक्तियां आप जी ने शरण कीतियां। नामदेव जी अपनी अकाल पुरख वाहिगुरु नाल प्रीत दा वर्णन कर दे। गुरु साहिब जी ने भी ऐसियां गल्लां बाणी च कहियां ने कि हर है प्रीत रीत है हर मेरी, हर मेरी कथा कहानी जी। जिन्हां नूं हरी नाल प्रीत हुंदी है वो संसार नाल प्रीत नहीं करदे। संसार दी प्रीत करन वाले लोग रब नाल प्रीत नहीं कर सकदे। एक ऐसी अवस्था आउंदी है जो बंदगी वालियां नूं प्राप्त हुंदी है, जदों वो निपे चढ़ जांदे ने कि जिस संसार नाल वो अगे पुत्र धीआं साख संबंधियां करके प्रीत करदे सन, हुण उन्हां सारियां विच्चों उन्हां नूं ईश्वर दिसदा, साख संबंधी नहीं दिसदे। आपे रसिया आप रस आपे रावण हार, जदों ओ इस अवस्था च पहुंच जांदे हन उन्हां नूं हर जर्रे विच ईश्वर व्यापक दिसदा। उन्हां दी प्रीत टुटदी नहीं, निरंकार नालों कोई तोड़ना भी चाहे तो नहीं तोड़ सकता, क्योंकि उन्होंने निरंकार नाल प्रीत लोड़ करके गर्ज करके नहीं कीती। साड़ी प्रीत में जदों असी देखते हाँ एक गर्ज की प्रीति है, कुछ लेना है इस करके प्रीत है, जो मिल गया कोई प्रीत नहीं। जिन्नी देर तक कुछ प्राप्त करना है गुरु खारा हो, जो प्राप्त हो गया कोई लोड़ नहीं। भगतां दी प्रीत उस नाल सच्ची प्रीत है। इहदा मतलब कोई छल फ्रेम दी प्रीत भी होगी, झूठी प्रीत भी होगी। इस करके गुरु साहिब नूं पावन बाणी विच ऐसे बचन कहने पै, रविदास जी महाराज दे बचन ने, साची प्रीत मैं तुम संग जोरी, तुम संग जोर अवर संग तोरी। फिर झूठी प्रीत भी होगी, बाणी ने ओ भी बचन कीते कि जगत में झूठी देखी प्रीत, अपने ही सुख स्यों सब लागे, क्या दारा क्या मीत। यह झूठ दी प्रीति है, सुख लई प्रीत हो रही, सुख लई मां बाप नाल सांझ है, सुख लई स्त्री पति दी सांझ है, सुख लई मित्रां दी सांझ है। इस प्रीत नूं बाणी ने झूठी प्रीत कहा। जेड़ी सुख दी प्रीत है वो झूठी है। जेड़ी अपने आपे नूं त्याग के, मैं कई बार हैरान होना कि बंदे दी सोच है कि खुदी नूं इन्ना बुलंद कीता जाए। किसे कवि ने लाइना कही ने तुहाडे च बहुतियां ने सुनिया होणगियां कि खुदी को कर बुलंद इतना कि हर गल होण तो पहला रब तैनूं पुछे तेरी रजा की है। कि बंदे दी सोच है, पर गुरु दी सोच उल्टी है। खुदी बुलंद करन वाले नूं कदे सुख नहीं मिलदा, याद रखियो। ओदी खुदी उहदे अंदर होमै लै आएगी, जिनी देर होमै विच है उन्नी देर सुख नहीं। हुण जदों मैं सतगुरु नूं पुछदा ते सतगुरु कहिंदे ने खुदी मिट्टी तब सुख भय मन तन भय अरोग, नानक दृष्टि आया उस्तत करने जोग। पाड़ा बड़ा, फर्क बड़ा है। एक पासे बंदे दी सोच है कि खुदी नूं बुलंद कर, रब तैनू पुछे तेरी की मर्जी है। एक पासे गुरु साहब कहिंदे ने खुदी नूं मिटा मिटा दे, खत्म कर दे। जदों खुदी मिट जाएगी तां खुदा प्रगट होएगा। खुदी मिट्टी तब सुख भए मन तन भय अरोग नानक दृष्टि आया उस्तत करने जोग। जेड़ी खुदी है यही तेरी ईश्वर की प्राप्ति विच सब तो वड्डी रुकावट है। और बाणी नूं जदों असीं पढ़दे हां जिन्हां ने ईश्वर नाल प्रीत कीती कि उन्हां दे अंदर खुदी रह गई कि वह खुद नूं इह कहिंदे रहे मैं बड़ा चंगा ऐ निरंकार तू बड़ा माड़ा मैं तेरे नाल फिर भी प्रीत करदा। नहीं, उन्होंने जो प्रीत की थी ते ऐसे बचन कहे कि मोहे अनाथ गरीब निमाणी कंत पकर हमकीनी राणी। जे उन्हें प्रीत की थी तो ऐसे बचन कहे कि ना हो कुल ना शोभा वंत ना जाना क्यों भानी कंत ना मेरी चंगी कुल है ना मेरी संसार ते शोभा है फिर भी पता नहीं क्यों निरंकार नूं मैं चंगी लग गई। मैं ता अनाथ हां कोई मेरा मालक नहीं मेरे ते गरीबी भी है मेरा मान भी किसे ते नहीं। मोहे अनाथ गरीब निमानी कंत पकर हम कीनी राणी। ये तो मैनू मालक ने फड़िया ते राणी बना लिया मैं ता राणी ने काबल ही नहीं। जदों कदे आप बोलदे ते कहंदे ने सब अवगुण मैं गुण नहीं कोई मेरे च अवगुण ही अवगुण ने गुण कोई नहीं। ऐसे ऐसे बचन बाणी ने कहे उन्हां लोगों ने जिन्हां दी अंदरों खुदी मिट गई पर उन्होंने चाहिया कि खुदी बेशक मिट जाए पर खुदा होना खुदा। और तुसी दसो खुदी वड्डी कि खुदा वड्डा है। खुदा वड्डा है। ओ खुदा दा चिंतन करदे करदे एक दिन खुदा हो गए। हर का सेवक हर ही जेह। उन्होंने खुदी मिटाई ता खुदा बने। ते जे खुदी विच हौमे विच रहिंदे के मैं वड्डा हां याद रखो ओ पा नहीं सकते। पानी ने ऐसे बचन कहे बंदे दी कमजोरी है काट न किन ही कहाया सब कहते हैं पाया। कोई कट खवाण लई तैयार नहीं किसी ने गल कर लो वो तुहानू ब्रह्म ज्ञान तो थले उतरदा ही नहीं। गल करेगा ब्रह्म ज्ञान क्योंकि सुनिया है कुछ पढ़िया है पर ब्रह्म ज्ञान वो नहीं जानता कि ब्रह्म ज्ञान किस नूं कहिंदे। साडी सोच ऐसी है एक अवस्था है बंदे नूं जो प्राप्त हो जाती दूसरे दे मन की जान लैनी। असीं उहनूं कहिंदे ब्रह्म ज्ञानी हो गया। ब्रह्म ज्ञान की अवस्था अलग है। ब्रह्म ज्ञान का मतलब है तैसा सुवरण तैसी उस माटी तैसा अमृत तैसी बिख काटी तैसा मान तैसा अपमान तैसा रंक तैसा राजान। गुरु साहब ने ब्रह्म ज्ञानी की गल कर लग्या दो पंक्तियां विच गल मुकाती कहने लगे दुनिया के लोगों ये ब्रह्म ज्ञानी नु जानना है तो मन साचा। ब्रह्म ज्ञानी की पहली निशानी जिसने मन विच सच का निवास है वह ब्रह्म ज्ञानी है। याद रखो जो मन विच होएगा वह मुख राही प्रगट होंदा है। जो मन विच सच है ता ही मुख राही सच प्रगट होएगा। ते जे मन विच सच नहीं बाणी दे वचन ने मन हो जे अंधे कूप कहया बिरद न जाननी मन अंधे ऊंधे कवल दिसन खरे करूप एक कह जानन कहया बुझण ते नर सुगड़ स्वरूप एक ना नाद ना बेद ना गिया रस रस कस ना जानंत एक ना सिद्ध ना बुद्ध ना अकल सार अखर का प्यो ना लहंत नानक ते नर असल खार जे बिन गुण गर्भ करंत। ਸਤਿਗੁਰੂ ਕਹਿੰਦੇ ਉਹ ਅਸਲ ਖੋਤੇ ਨੇ ਜਿਨ੍ਹਾਂ ਦੇ ਵਿੱਚ ਗੁਣ ਕੋਈ ਨਹੀਂ ਪਰ ਹੰਕਾਰ ਕਰਦੇ ਨੇ, ਹੰਕਾਰ ਆਪਣੇ ਆਪ ਨੂੰ ਗੁਣਵਾਨ ਪ੍ਰਗਟ ਕਰਨ ਦਾ ਯਤਨ ਕਰਦੇ ਨੇ ਪਰ ਗੁਣਵਾਨ ਹੈ ਨਹੀਂ। ਗੁਰੂ ਦੀ ਦ੍ਰਿਸ਼ਟੀ ਵਿੱਚ ਉਹ ਅਸਲ ਖੋਤੇ ਨੇ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਜੋ ਬਚਨ ਕਰਦੇ ਨੇ, ਜਿੰਨੀ ਦੇਰ ਤੱਕ ਇਹਨਾਂ ਬਚਨਾਂ ਦੀ ਤਹਿ ਤੱਕ ਅਸੀਂ ਨਹੀਂ ਜਾਵਾਂਗੇ ਉਨੀ ਦੇਰ ਤੱਕ ਸਾਡੀ ਨਾ ਗੁਰੂ ਨਾਲ ਪ੍ਰੀਤ ਹੋ ਸਕੇ ਨਾ ਸਾਡੀ ਨਿਰੰਕਾਰ ਨਾਲ ਪ੍ਰੀਤ ਹੋ ਸਕੇ। ਕਿਉਂਕਿ ਜਿਹੜੀ ਗੁਰੂ ਦੀ ਗੱਲ ਹੈ ਉਹ ਸਾਡੇ ਤੋਂ ਉਲਟ ਹੈ। ਅਸੀਂ ਹੋਮੇ ਵਾਲੇ ਨੂੰ ਤਰਜੀਹ ਦਿੰਦੇ ਹਾਂ ਪਰ ਗੁਰੂ ਤਾਂ ਕਿਸੇ ਨੂੰ ਮੰਨਦਾ ਨਹੀਂ। ਗੁਰੂ ਤਾਂ ਐਸਾ ਕਹੇਗਾ ਜਿਸ ਦੀ ਹੋਮੇ ਮਿਟ ਗਈ ਨਿਰੰਕਾਰ ਨਾਲ ਉਹ ਮਿਲੇਗਾ। ਹੋਮੇ ਜਾਈ ਤਾਂ ਕੰਤ ਸਮਾਈ ਤਾਂ ਕਾਮਣ ਪਿਆਰੇ ਨੌ ਨਿਤ ਪਾਈ। ਹੁਣ ਸੋਚਣਾ ਇਹ ਹੈ ਕਿ ਸਾਡੀ ਨਿਰੰਕਾਰ ਨਾਲ ਜਾਂ ਗੁਰੂ ਨਾਲ ਜਿਹੜੀ ਪ੍ਰੀਤ ਹੈ ਉਸ ਪ੍ਰੀਤ ਦੇ ਪਿੱਛੇ ਕਾਰਨ ਕੀ ਹੈ, ਕਿਉਂ ਅਸੀਂ ਪ੍ਰੀਤ ਕਰਦੇ। ਹੁਣ ਸੰਸਾਰ ਦੀ ਪ੍ਰੀਤ ਬਾਰੇ ਤਾਂ ਗੁਰੂ ਨੇ ਦੱਸ ਦਿੱਤਾ ਕਿ ਭਾਈ ਇਹ ਤਾਂ ਸੁੱਖ ਦੀ ਪ੍ਰੀਤ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁੱਖ ਸਿਉਂ ਸਭ ਲਾਗੇ ਕਿਆ ਦਾਰਾ ਕਿਆ ਮੀਤ। ਯਾਦ ਰੱਖਿਓ ਸੰਸਾਰ ਦੀ ਪ੍ਰੀਤ ਕਰਨ ਵਾਲੇ ਲੋਕ ਔਰਤ ਕਦੇ ਪਤੀ ਤੋਂ ਘੱਟ ਨਹੀਂ ਖਵਾਉਂਦੀ, ਇਸ ਕਰਕੇ ਝਗੜੇ ਹੁੰਦੇ। ਪਤੀ ਕਦੇ ਔਰਤ ਤੋਂ ਘੱਟ ਨਹੀਂ ਖਵਾਉਂਦਾ, ਉੱਥੇ ਝਗੜਾ ਹੈ। ਪਰ ਜਿੱਥੇ ਭਗਤ ਦੀ ਤੇ ਈਸ਼ਵਰ ਦੀ ਪ੍ਰੀਤ ਹੈ ਉੱਥੇ ਤਾਂ ਝਗੜਾ ਕੋਈ ਹੈ ਹੀ ਨਹੀਂ। ਉੱਥੇ ਤਾਂ ਭਗਤ ਹਾਰ ਮੰਨ ਲੈਂਦਾ, ਕਹਿੰਦਾ ਤੂੰ ਸਭ ਕੁਛ ਹੈ ਮੈਂ ਕੁਝ ਨਹੀਂ, ਤੇਰੇ ਹੱਥ ਵਿੱਚ ਸਾਰੀਆਂ ਤਾਕਤਾਂ ਨੇ ਮੇਰੇ ਕੋਲ ਕੁਝ ਨਹੀਂ, ਤੂੰ ਦਇਆ ਦਾ ਸਾਗਰ ਹੈ ਤੇ ਮੈਂ ਕਿਰਮ ਦੀ ਨਿਆਈ ਹਾਂ। ਆਪ ਪਿੱਛੇ ਪੜ ਕੇ ਤੁਮ ਮਖਤੂਲ ਸਫੇਦ ਸਪੈਲ ਹਮ ਬਪਰੇ ਜਸ ਕੀਰਾ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦ ਪਮਖੀਰਾ। ਸੰਸਾਰ ਦੀ ਪ੍ਰੀਤੀ ਵਿੱਚ ਕੋਈ ਕਿਸੇ ਤੋਂ ਘੱਟ ਖਵਾਉਣ ਲਈ ਤਿਆਰ ਨਹੀਂ। ਸੰਸਾਰ ਦੀ ਪ੍ਰੀਤੀ ਵਿੱਚ ਬਹੁਤ ਕੁਝ ਲੁਕੋਇਆ ਜਾਂਦਾ, ਗੁਰੂ ਦੀ ਤੇ ਈਸ਼ਵਰ ਦੀ ਪ੍ਰੀਤੀ ਵਿੱਚ ਕੁਝ ਲੁਕੋਇਆ ਨਹੀਂ ਜਾਂਦਾ, ਬਲਕਿ ਉਹਦੇ ਅੱਗੇ ਪ੍ਰਗਟ ਕਰ ਦਿੱਤਾ ਜਾਂਦਾ। ਕਦੇ ਗੁਰੂ ਸਾਹਿਬ ਦੇ ਬਚਨ ਪੜ੍ਹੋ, ਆਪ ਕਹਿੰਦੇ ਨੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨ ਹਾਰੇ, ਤੁਮ ਦੇਵੋ ਸਭ ਕਿਛ ਦਇਆ ਧਾਰ ਹਮ ਅਕਿਰਤ ਕਣ ਹਾਰੇ। ਕੀ ਐਸਾ ਕੁਝ ਸੰਸਾਰ ਦੀ ਪ੍ਰੀਤੀ ਵਿੱਚ ਹੋਏਗਾ? ਕੋਈ ਕਹੇਗਾ ਮੈਂ ਅਪਰਾਧੀ ਹਾਂ? ਗੁਰੂ ਨਿਰੰਕਾਰ ਨਾਲ ਪ੍ਰੀਤ ਕਰਦਾ ਤੇ ਬਚਨ ਕੀ ਕਹਿੰਦਾ, ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀ ਆ ਤਿਸ ਕੀ ਭਾਵ ਭਗਤ ਨਹੀਂ ਸਾਧੀ। ਪਰ ਕੀ ਸੰਸਾਰ ਦੀ ਪ੍ਰੀਤ ਵਿੱਚ ਕੋਈ ਅਪਰਾਧ ਮੰਨਣ ਲਈ ਤਿਆਰ ਹੋ ਜਾਂਦਾ ਕਿ ਮੈਂ ਅਪਰਾਧੀ ਹਾਂ? ਨਹੀਂ, ਸੰਸਾਰ ਦੀ ਪ੍ਰੀਤ ਵਿੱਚ ਤਾਂ ਅਪਰਾਧ ਰੋਪੇ ਜਾਂਦੇ ਨੇ, ਥੋਪੇ ਜਾਂਦੇ ਨੇ ਉੱਪਰ। ਜੇ ਨਹੀਂ ਵੀ ਅਪਰਾਧੀ, ਉਹਨੂੰ ਅਪਰਾਧੀ ਬਣਾਇਆ ਜਾਂਦਾ, ਕਿਹਾ ਜਾਂਦਾ ਕਿ ਤੂੰ ਅਪਰਾਧੀ ਹੈ। ਗੁਰੂ ਦੀ ਪ੍ਰੀਤ ਵਿੱਚ, ਨਿਰੰਕਾਰ ਦੀ ਪ੍ਰੀਤ ਵਿੱਚ ਤੇ ਸੰਸਾਰ ਦੀ ਪ੍ਰੀਤ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਗੁਰੂ ਦੀ ਪ੍ਰੀਤ ਸੰਸਾਰ ਦੀ ਪ੍ਰੀਤ ਨਾਲੋਂ ਭਿੰਨ ਹੈ। ਨਿਰੰਕਾਰ ਦੀ ਪ੍ਰੀਤ ਵਿੱਚ ਬੰਦਾ ਆਪਣੇ ਆਪੇ ਨੂੰ ਮਿਟਾਉਣ ਲਈ ਤੁਰਦਾ, ਪਰ ਸੰਸਾਰ ਦੀ ਪ੍ਰੀਤ ਵਿੱਚ ਆਪਣੇ ਆਪੇ ਨੂੰ ਜਣਾਉਣ ਲਈ ਤੁਰਦਾ। ਇੰਨਾ ਫਰਕ ਹੈ, ਇੰਨਾ ਅੰਤਰ ਹੈ। ਸੰਸਾਰ ਦੀ ਪ੍ਰੀਤ ਕਰਦਿਆਂ ਮਨੁੱਖ ਕਹਿੰਦਾ ਮੈਂ ਜਾਣਿਆ ਜਾਇਆ, ਪਰ ਜਾਣਿਆ ਨਹੀਂ ਜਾਂਦਾ। ਤੇ ਨਿਰੰਕਾਰ ਦੀ ਪ੍ਰੀਤ ਕਰਦਿਆਂ ਮਨੁੱਖ ਕਹਿੰਦਾ ਮੈਂ ਮਿਟ ਜਾਵਾਂ, ਪਰ ਜਾਣਿਆ ਜਾਂਦਾ। ਜਿਨ੍ਹਾਂ ਨੇ ਪਾਇਆ ਉਹਨਾਂ ਨੇ ਕਹਿ ਦਿੱਤਾ ਐਸੀ ਬਖਸ਼ਿਸ਼ ਕਰ ਕਿ ਤੂੰ ਦਿਸੈ ਤੇ ਮੈਂ ਮਿਟ ਜਾਵਾਂ। ਪਰ ਪਿਆਰਿਓ ਗੁਰੂ ਦੇ ਵਿਚਾਰ ਸੁਣੋ, ਜਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਨਿਰੰਕਾਰ ਦੀ ਪੂਜਾ ਕੀਤੀ, ਨਿਰੰਕਾਰ ਨੇ ਉਹਨਾਂ ਦੀ ਪੂਜਾ ਸੰਸਾਰ ਤੋਂ ਕਰਾਈ। ਸੰਸਾਰ ਦੇ ਲੋਕ ਉਹਨਾਂ ਨੂੰ ਪੂਜਣ ਵੱਲ ਲੱਗਾ। ਜੇ ਕਈ ਕਬੀਰ ਨਿਰੰਕਾਰ ਨੂੰ ਪੂਜਦਾ ਲੋਕ ਕਬੀਰ ਨੂੰ ਪੂਜਦੇ, ਜੇ ਰਵਿਦਾਸ ਪੂਜਦਾ ਲੋਕ ਰਵਿਦਾਸ ਨੂੰ ਪੂਜਦੇ, ਕਿਉਂਕਿ ਉਹ ਜਿਹੜਾ ਉਸ ਨਾਲ ਪ੍ਰੀਤ ਕਰਦਾ ਹੈ ਉਹ ਆਪਣੀ ਪ੍ਰੀਤ ਦਾ ਬੜਾ ਪਿਆਰਾ ਹੈ। ਧੰਨ ਗੁਰੂ ਪਾਤਸ਼ਾਹ ਜੀ ਬਾਣੀ ਚ ਕਹਿ ਰਹੇ ਨੇ ਵੀ ਆਪਣੀ ਪ੍ਰੀਤ ਦਾ ਪਿਆਰਾ ਹੈ, ਜਿਹੜਾ ਉਹਦੇ ਨਾਲ ਪ੍ਰੀਤ ਕਰਦਾ ਉਹਨੂੰ ਸੰਸਾਰ ਵਿੱਚ ਉਜਾਗਰ ਕਰ ਦਿੰਦਾ, ਪ੍ਰਗਟ ਕਰ ਦਿੰਦਾ। ਬਾਣੀ ਦੇ ਵਚਨ ਨੇ ਕਬੀਰ ਜੀ ਕਹਿੰਦੇ ਹਰ ਕੇ ਨਾਮ ਕਬੀਰ ਉਜਾਗਰ, ਪ੍ਰਗਟ ਹੋਇਆ ਨਾਮ ਕਰਕੇ ਹਰ ਕੇ ਨਾਮ ਕਬੀਰ ਉਜਾਗਰ। ਤੇ ਫਿਰ ਇਕੱਲਾ ਉਜਾਗਰ ਹੀ ਨਹੀਂ ਹੋਇਆ, ਕਹਿੰਦੇ ਜਨਮ ਜਨਮ ਕੇ ਫਾਟੇ ਕਾਗਰ, ਜਿਹੜੇ ਜਨਮਾਂ ਜਨਮਾਂਤਰਾਂ ਦੇ ਲੇਖੇ ਦੇ ਕਾਗਜ਼ ਸੀ ਉਹ ਵੀ ਪਾਟ ਗਏ, ਕਿਉਂਕਿ ਉਹ ਕਬੀਰ ਉਸ ਦਾ ਬਣ ਗਿਆ ਜਿਹਦੇ ਲੇਖਾ ਲਿਖਣ ਵਾਲੇ ਵੀ ਆਪਣੇ ਸਨ। ਹੁਣ ਜਦੋਂ ਕਬੀਰ ਉਹਦਾ ਬਣ ਗਿਆ, ਉਹਨੇ ਕਹਿੰਦਾ ਨਹੀਂ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਉਹਨੇ ਕਹਿਤਾ ਨਹੀਂ, ਕਬੀਰ ਦਾ ਲੇਖਾ ਨਹੀਂ ਕਰਨਾ। ਜਦੋਂ ਕਬੀਰ ਉਸ ਦਾ ਬਣ ਗਿਆ ਤਾਂ ਪ੍ਰੀਤ ਵਿੱਚ ਅੰਤਰ ਹੈ। ਸਾਨੂੰ ਪ੍ਰੀਤ ਕਰਨੀ ਨਹੀਂ ਆਉਂਦੀ, ਅਸੀਂ ਆਪਣੇ ਆਪ ਨੂੰ ਜਣਾਉਂਦੇ ਹਾਂ ਕਿ ਮੈਂ ਦਾਨੀ, ਮੈਂ ਦਾਨ ਦਿੱਤਾ ਗੁਰੂ ਦੇ ਦੁਆਰੇ ਤੇ, ਮੈਂ ਗੁਰੂ ਘਰ ਵਿੱਚ ਦਾਨ ਦਿੱਤਾ। ਕੋਈ ਕਹਿੰਦਾ ਮੈਂ ਗੁਰਦੁਆਰਾ ਚਲਾਉਣਾ, ਅਸੀਂ ਗੁਰਦੁਆਰਾ ਚਲਾਉਂਦੇ ਹਾਂ। ਮੈਂ ਕਈ ਵਾਰ ਸੋਚਦਾ ਕਿ ਸਾਨੂੰ ਤਾਂ ਆਪਣੇ ਘਰ ਨਹੀਂ ਚਲਾਉਣੇ ਆਉਂਦੇ, ਅਸੀਂ ਜਦੋਂ ਘਰ ਨਹੀਂ ਚੱਲਣਾ ਤੇ ਗੁਰੂ ਅੱਗੇ ਆ ਕੇ ਅਰਦਾਸ ਕਰਦੇ ਸਤਿਗੁਰੂ ਸਾਡੇ ਤੇ ਬਖਸ਼ਿਸ਼ ਕਰ, ਸਾਡਾ ਘਰ ਚੱਲੇ, ਕਰਦੇ ਹੋ ਕਿ ਨਹੀਂ? ਤੇ ਗੁਰੂ ਦੇ ਘਰ ਨੂੰ ਅਸੀਂ ਕਿਵੇਂ ਚਲਾ ਲਾਂਗੇ? ਅਸੀਂ ਹਾਂ ਗੁਰੂ ਦੇ ਦਰ ਦੇ ਟਹਿਲੂਏ, ਅਸੀਂ ਹਾਂ ਗੁਰੂ ਦੇ ਦਰ ਦੇ ਸੇਵਾਦਾਰ, ਅਸੀਂ ਹਾਂ ਗੁਰੂ ਦੇ ਦਰ ਦੇ ਝਾੜੂ ਬਰਦਾਰ। ਗੁਰੂ ਨਾਨਕ ਨਹੀਂ ਕਹਿੰਦਾ ਕਿਤੇ ਮੈਂ ਕੁਝ ਚਲਾਉਣਾ, ਕਹਿੰਦੇ ਮੈਂ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ। ਕਹਿੰਦੇ ਮੈਂ ਉਸਦਾ ਮੁੱਲ ਖਰੀਦਿਆ ਗੁਲਾਮ, ਉਹ ਮੇਰਾ ਲਾਲਾ ਪਿਆਰਾ ਹੈ। ਮੁੱਲ ਖਰੀਦੀ ਲਾਲਾ ਗੋਲਾ, ਉਸ ਲਾਲੇ ਨੇ ਪਿਆਰੇ ਨੇ ਮੈਨੂੰ ਮੁੱਲ ਖਰੀਦਿਆ ਹੈ, ਮੇਰਾ ਨਾਂ ਸੁਭਾਗਾ। ਜਦੋਂ ਦਾ ਉਹਨੇ ਮੈਨੂੰ ਮੁੱਲ ਲੈ ਲਿਆ ਮੇਰਾ ਨਾਂ ਹੀ ਭਾਗਾਂ ਵਾਲਾ ਹੋ ਗਿਆ। ਗੁਰ ਕੀ ਬਚਨੀ ਹਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਕਹਿੰਦੇ ਮੈਨੂੰ ਜਿੱਥੇ ਉਹਨੇ ਲਾਇਆ ਮੈਂ ਗੁਰੂ ਦੀ ਬਚਨਾਂ ਨਾਲ ਹੀ ਹੱਟੀ ਤੇ ਵਿਕਿਆ, ਮੈਨੂੰ ਉਹਨੇ ਜਿੱਥੇ ਲਾਇਆ ਮੈਂ ਉੱਥੇ ਲੱਗ ਰਿਹਾ। ਆਪ ਜੀ ਨਿਰੰਕਾਰ ਤੋਂ ਮੰਗ ਕਰਦੇ, ਕਹਿੰਦੇ ਨਿਰੰਕਾਰ ਮੇਰੇ ਤੇ ਦਇਆ ਕਰੀ ਕਿ ਮੈਨੂੰ ਆਪਣੀ ਟਹਿਲ ਕਰਨ ਲਈ ਲਾਈ, ਮੈਨੂੰ ਆਪਣਾ ਗੁਲਾਮ ਬਣਾ ਲਈ, ਮੈਨੂੰ ਆਪਣੇ ਦਰ ਦੀ ਸੇਵਾ ਬਖਸ਼ੀ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਇਹ ਗੁਰੂ ਕਹਿੰਦਾ ਨਿਰੰਕਾਰ ਨੂੰ। ਹੁਣ ਉੱਥੇ ਦੱਸੋ ਕੀ ਰਹਿ ਗਿਆ ਮੇਰੇ ਵਿੱਚ ਜਾਂ ਨਿਰੰਕਾਰ ਵਿੱਚ ਅੰਤਰ ਰਹਿ ਗਿਆ ਜਦੋਂ ਗੁਰੂ ਕਹਿੰਦਾ ਮੈਨੂੰ ਆਪਣੇ ਦਰ ਦਾ ਗੁਲਾਮ ਬਣਾ ਲਾ? ਗੁਰੂ ਨੇ ਆਪਾ ਮਿਟਾਇਆ, ਗੁਰੂ ਨਿਰੰਕਾਰ ਦਾ ਰੂਪ ਹੋ ਗਿਆ। ਜਦੋਂ ਸਿੱਖ ਆਪਾ ਮਿਟਾਏਗਾ ਸਿੱਖ ਵੀ ਨਿਰੰਕਾਰ ਦਾ ਰੂਪ ਹੋ ਜਾਏਗਾ। ਗੁਰੂ ਨੇ ਐਸੀ ਮਤ ਦਿੱਤੀ ਕਿ ਆਪ ਗਵਾਈ ਹੈ ਤਾਂ ਸਹ ਪਾਈ ਹੈ, ਅਵਰ ਕੈਸੀ ਚਿਤਰਾਈ। ਜਦੋਂ ਤੂੰ ਗਵਾਏਗਾ ਨਾ ਆਪਣਾ ਆਪਾ, ਤੇ ਫਿਰ ਸਹ ਨਜ਼ਰ ਕਰ ਦੇਖੈ, ਸਾਧਨ ਲੇਖੈ, ਕਾਮਣ ਨੌਨਦ ਪਾਈ, ਆਪਣੇ ਕੰਤ ਪਿਆਰੀ, ਸਾ ਸੁਹਾਗਣ ਨਾਨਕ ਸਾ ਸਭ ਰਾਈ। ਕਹਿੰਦੇ ਚੰਗੀ ਹੈ, ਸ੍ਰੇਸ਼ਟ ਬਣ ਗਈ, ਜਿਹਨੂੰ ਮਾਲਕ ਨੇ ਨਜ਼ਰ ਭਰ ਕੇ ਦੇਖ ਲਿਆ। ਪਰ ਵੇਖਿਆ ਕਦੋਂ? ਜਦੋਂ ਉਹਨੇ ਆਪਣਾ ਆਪਾ ਗੁਆ ਦਿੱਤਾ। ਜਿੰਨੀ ਦੇਰ ਆਪਣਾ ਆਪਾ ਕਾਇਮ ਹੈ ਉਨੀ ਦੇਰ ਉਸਦੀ ਪ੍ਰਾਪਤੀ ਨਹੀਂ, ਉਨੀ ਦੇਰ ਪ੍ਰੀਤ ਝੂਠੀ ਹੈ। ਜਦੋਂ ਆਪਾ ਮਿਟ ਗਿਆ, ਯਾਦ ਰੱਖਿਓ, ਫਿਰ ਖੁਦ ਹੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ, ਉਦੋਂ ਗੱਲ ਬਣੇਗੀ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਚ ਜਦੋਂ ਕੋਈ ਭਗਤਾਂ ਦੇ ਸਵਾਲ ਕਰਕੇ ਪੁੱਛਦਾ ਹੈ ਕਿ ਤੁਹਾਡੀ ਨਿਰੰਕਾਰ ਨਾਲ ਪ੍ਰੀਤ ਕੈਸੀ ਹੈ, ਗੁਰੂ ਵੀ ਬਾਣੀ ਚ ਕਹਿੰਦਾ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਗੋਬਿੰਦ ਇੱਕ ਹੈ ਔਰ ਨਹੀਂ ਕੋ ਲੇਖਾ, ਸੰਤ ਲਾਗ ਮਨਹ ਸ਼ਾਟ ਤੋਂ ਵਧਾਤ ਕੁਰੀਆ। ਕਹਿੰਦੇ ਜਿਹੜੇ ਦੋਹਾਂ ਦੀ ਡੰਡੀ ਚ ਪਿਆ ਇਹਨੂੰ ਛੱਡ ਦੇ, ਇਹ ਡੰਡੀਆਂ ਕਿਤੇ ਨਹੀਂ ਲਿਜਾਂਦੀਆਂ, ਮੇਨ ਰਸਤੇ ਲਿਜਾਂਦੇ ਨੇ ਕਿਤੇ। ਡੰਡੀਆਂ ਤਾਂ ਕਿਸੇ ਦੇ ਖੇਤ ਵੱਲ ਜਾਏਗੀ ਉੱਥੇ ਜਾ ਕੇ ਮੁੱਕ ਜਾਏਗੀ, ਕਿੱਥੇ ਜਾਏਗਾ? ਕਿਸੇ ਦੇ ਘਰ ਤੱਕ ਜਾ ਕੇ ਮੁੱਕ ਜਾਏਗੀ, ਕਿੱਥੇ ਜਾਏਗਾ? ਰਸਤੇ ਪੈ ਗੁਰਮਤ ਗਾਡੀ ਰਾਹ ਚਲਾਇਆ, ਉਸ ਰਸਤੇ ਪੈ ਤਾਂ ਕਿਸੇ ਜਗ੍ਹਾ ਤੇ ਪਹੁੰਚ ਜਾਏਗਾ। ਔਰ ਗੁਰੂ ਇਹ ਗੱਲ ਬਾਣੀ ਚ ਕਹਿੰਦਾ, ਜਦੋਂ ਕੋਈ ਉਹਨਾਂ ਤੇ ਸਵਾਲ ਕਰਕੇ ਪੁੱਛਦਾ ਤੇਰੀ ਪ੍ਰੀਤ ਨਿਰੰਕਾਰ ਨਾ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਰਿਓ, ਤੋ ਭਗਤ ਫਿਰ ਪੁਕਾਰ ਉੱਠਦੇ ਨੇ, ਉਹਨੂੰ ਸ਼ਬਦ ਨਹੀਂ ਲੱਭਦੇ ਕਿ ਮੈਂ ਕਿਹੜੀ ਗੱਲ ਨਾਲ ਕਿਹੜੇ ਤਰੀਕੇ ਨਾਲ ਆਪਣੀ ਪ੍ਰੀਤ ਜ਼ਾਹਰ ਕਰਾਂ। ਉਹ ਫਿਰ ਇੱਕ ਪ੍ਰੀਤ ਨੂੰ ਜ਼ਾਹਰ ਕਰਨ ਲਈ ਮੇਰੀ ਉਸ ਨਾਲ ਇਹੋ ਪ੍ਰੀਤ ਹੈ, ਉਹ ਕਿੰਨੇ ਕਿੰਨੇ ਪ੍ਰਮਾਣ ਦਿੰਦੇ ਕਿ ਮੇਰੀ ਤਾਂ ਉਸ ਨਾਲ ਇਉਂ ਦੀ ਪ੍ਰੀਤੀ ਹੈ। ਨਾਮਦੇਵ ਜੀ ਵੀ ਭਗਵਾਨ ਨਾਲ ਪ੍ਰੀਤ ਕਰਦੇ। ਹੁਣ ਸਵਾਲ ਨਾਮਦੇਵ ਜੀ ਤੇ ਹੋਇਆ, ਤੁਸੀਂ ਰੱਬ ਨਾਲ ਕਿਵੇਂ ਪ੍ਰੀਤ ਕਰਦੇ, ਕੈਸੀ ਪ੍ਰੀਤ ਹੈ ਤੁਹਾਡੀ? ਤੋ ਆਪ ਜੀ ਪ੍ਰਮਾਣਾਂ ਤੋਂ ਗੱਲ ਸ਼ੁਰੂ ਕਰਦੇ। ਕਹਿੰਦੇ ਕਿ ਨੇ, ਮਾਰਵਾੜ ਜੈਸੇ ਨੀਰ ਬਾਲਹਾ, ਬਾਲਹਾ ਦਾ ਅਰਥ ਹੈ ਪਿਆਰਾ। ਮਾਰਵਾੜ ਇਲਾਕਾ ਜਿਹਨੂੰ ਤੁਸੀਂ ਅੱਜ ਕੱਲ ਰਾਜਸਥਾਨ ਕਹਿੰਦੇ ਹੋ, ਕਿਸੇ ਸਮੇਂ ਬੀਕਾਨੇਰ ਕਹਿੰਦੇ ਸੀ, ਬੀਕਾਨੇਰ ਇੱਕ ਸ਼ਹਿਰ ਦਾ ਨਾਂ ਹੈ, ਜਿੱਥੇ ਰੇਤ ਹੀ ਰੇਤ ਹੈ, ਪਾਣੀ ਲੰਬਦਾ ਨਹੀਂ, ਲੋਕ ਛੱਪੜਾਂ ਦਾ ਪਾਣੀ ਪੀਂਦੇ ਨੇ। ਅੱਜ ਕੱਲ ਥੋੜੀ ਡਿਵੈਲਪਮੈਂਟ ਹੋ ਗਈ, ਨਹਿਰਾਂ ਚਲੀਆਂ ਗਈਆਂ ਜਿਸ ਜਗ੍ਹਾ ਤੇ, ਉੱਥੇ ਡਿੱਗੀਆਂ ਬਣ ਗਈਆਂ, ਪੱਕੀਆਂ ਹੌਦ ਬਣ ਗਏ ਪੱਕੇ, ਉਹਨੂੰ ਲੋਕ ਡਿੱਗੀ ਕਹਿੰਦੇ। ਤੇ ਜਿੱਥੇ ਨਹਿਰਾਂ ਨਹੀਂ, ਉੱਥੇ ਬਰਸਾਤਾਂ ਦਾ ਪਾਣੀ ਇਕੱਠਾ ਕਰ ਲਿਆ ਜਾਂਦਾ ਇੱਕ ਜਗ੍ਹਾ ਤੇ, ਉਹ ਪਾਣੀ ਪੀਂਦੇ ਨੇ, ਛੱਪੜਾਂ ਦਾ ਪਾਣੀ ਪੀਂਦੇ ਨੇ। ਉੱਥੇ ਪਾਣੀ ਪਿਆਰਾ ਲੱਗਦਾ ਲੋਕਾਂ ਨੂੰ, ਕਿਉਂਕਿ ਮਿਲਦਾ ਨਹੀਂ। ਨਾਮਦੇਵ ਜੀ ਕਹਿੰਦੇ ਨੇ, ਜਿਵੇਂ ਮਾਰਵਾੜ ਦੇ ਲੋਕਾਂ ਨੂੰ ਪਾਣੀ ਪਿਆਰਾ ਲੱਗਦਾ, ਮਾਰਵਾੜ ਜੈਸੇ ਨੀਰ ਬਾਲਹਾ, ਅੱਗੇ ਕਹਿੰਦੇ ਨੇ ਬੇਲ ਬਾਲਹਾ ਕਰਹਲਾ, ਕਰਹਲਾ ਕਹਿੰਦੇ ਨੇ ਊਂਟ ਨੂੰ। ਉੱਠ ਕਿਤੇ ਵੇਲ ਹੋਵੇ ਨਾ ਜੀ, ਊਂਠ ਭੱਜ ਕੇ ਜਾਂਦਾ ਵੇਲ ਨੂੰ ਚਰਨ ਲਈ, ਕਹਿੰਦੇ ਜਿਵੇਂ ਊਂਠ ਨੂੰ ਵੇਲ ਪਿਆਰੀ ਹੈ, ਜਿਵੇਂ ਮਾਰਵਾੜ ਦੇ ਲੋਕਾਂ ਨੂੰ ਪਾਣੀ ਪਿਆਰਾ ਲੱਗਦਾ, ਨੀਰ ਚੰਗਾ ਲੱਗਦਾ ਹੈ ਪਾਣੀ। ਮਾਰਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰਹਲਾ, ਅਗਲੀ ਪੰਕਤੀ ਚ ਕਹਿੰਦੇ ਹਨ,
ਜਿਉਂ ਕੁਰੰਕ ਨਿਸਨਾਦ ਬਾਲਹਾ ਤਿਉਂ ਮੇਰਾ ਮਨ ਰਾਮਈਆ।
ਜਿਵੇਂ ਕਹਿੰਦੇ ਕੁਰੰਕ ਮਿਰਗ ਨੂੰ, ਨਿਸ ਦਾ ਅਰਥ ਹੈ ਰਾਤ, ਰਾਤ ਨੂੰ ਨਾਦ, ਉਹ ਕੰਡਾ ਹੇੜਾ ਜਿਹੜਾ ਸ਼ਬਦ ਵਜਾਉਂਦੇ ਸ਼ਿਕਾਰੀ ਲੋਕ, ਰਾਤ ਨੂੰ ਉਹਨੂੰ ਆਪਣੀ ਮਾਦਾ ਤਾਂ ਦਿਸਦੀ ਨਹੀਂ, ਪਰ ਉਹਨੂੰ ਇਹ ਲੱਗਦਾ ਕਿ ਮੇਰੀ ਮਾਦਾ ਕਿਤੇ ਖੜੀ ਪੁਕਾਰ ਰਹੀ ਹੈ। ਜਿੱਧਰੋਂ ਉਹਦੇ ਕੰਨਾਂ ਵਿੱਚ ਆਵਾਜ਼ ਆਉਂਦੀ ਹੈ, ਆਵਾਜ਼ ਦੀ ਸਿਹਤ ਤੇ ਉਤਰ ਪੈਂਦਾ। ਨਾਮਦੇਵ ਜੀ ਕਹਿੰਦੇ ਨੇ, ਜਿਉਂ ਕੁਰੰਕ ਨਿਸ ਨਾਦ ਬਾਲਹਾ, ਜਿਵੇਂ ਰਾਤ ਦੇ ਸਮੇਂ ਕੁਰੰਕ ਮਿਰਗ ਨੂੰ ਕੰਡਾ ਹੇੜੇ ਦਾ ਨਾਦ ਸ਼ਬਦ ਚੰਗਾ ਲੱਗਦਾ ਹੈ, ਤਿਉਂ ਮੇਰਾ ਮਨ ਰਾਮਈਆ। ਐਵੇਂ ਇਹ ਦੁਨੀਆਂ ਦੇ ਲੋਕੋ, ਮੈਨੂੰ ਉਹ ਰਾਮ ਜਿਹੜਾ ਹੈ ਉਹ ਪਿਆਰਾ ਲੱਗਦਾ ਹੈ।
ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਾਮਈਆ।
ਜਿੰਨੀ ਦੇਰ ਆ ਸ਼ਬਦ ਪੜ੍ਹੀ ਜਾਵਾਂਗੇ, ਜਿੰਨੀ ਦੇਰ ਸ਼ਬਦ ਭੇਦ ਨਹੀਂ ਜਾਣਾਂਗੇ ਦੇ ਅਰਥ ਕੀ ਨੇ, ਰਾਗੀ ਸਿੰਘ ਪੜ੍ਹੀ ਜਾਣ, ਤੁਸੀਂ ਸੁਣੀ ਜਾਓ, ਉਹ ਕਹੀ ਜਾਣ, ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਮਈਆ, ਕਿਆ ਕਰੋਗੇ? ਰੂੜੋ ਦਾ ਅਰਥ ਹੈ ਸੁੰਦਰ ਹੈ, ਹੈ ਪ੍ਰਭੂ ਤੇਰਾ ਨਾਮ ਸੁੰਦਰ ਹੈ। ਰੂਪ ਰੂੜੋ ਤੇਰਾ ਰੂਪ ਵੀ ਸੁੰਦਰ ਹੈ। ਭਗਵਾਨ ਦਾ ਜਦੋਂ ਅਸੀਂ ਦੇਖਦੇ ਕੀ ਰੂਪ ਹੈ, ਅਨੰਤ ਰੂਪ ਤੇਰੇ ਨਾਰਾਇਣਾ, ਜੋ ਦਿਸੈ ਸੋ ਤੇਰਾ ਰੂਪ, ਜੋ ਵੀ ਦਿਸਦਾ ਹੈ ਉਸ ਦਾ ਰੂਪ ਹੈ। ਪਰ ਹਿੰਦੂ ਸੰਸਕ੍ਰਿਤੀ ਨੇ ਉਸ ਈਸ਼ਵਰ ਬਾਰੇ ਐਸੇ ਬਚਨ ਕਹਿਣ ਕਿ ਸਤਿਅਮ ਸ਼ਿਵਮ ਸੁੰਦਰਮ, ਉਹ ਜਿਹੜਾ ਸੱਤ ਹੈ, ਉਹ ਈਸ਼ਵਰ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਤਾਂ ਸੱਤ ਹੈ, ਉਹ ਇੰਨਾ ਸੁੰਦਰ ਹੈ ਕਿ ਕਦੇ ਕਰੂਪ ਹੁੰਦਾ ਨਹੀਂ। ਤੁਸੀਂ ਦੇਖਦੇ ਹੋ ਦਰਖਤਾਂ ਦੇ ਪੱਤੇ ਝੜ ਜਾਂਦੇ, ਪਤਝੜ ਦੀ ਰੁੱਤ ਆਉਂਦੀ, ਪੱਤੇ ਝੜ ਜਾਂਦੇ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਉਹਨਾਂ ਹੀ ਦਰਖਤਾਂ ਚੋਂ ਜਿਨ੍ਹਾਂ ਦੇ ਪੱਤੇ ਝੜੇ ਫਿਰ ਕੋਂਪਲਾਂ ਨਿਕਲਦੀਆਂ, ਫਿਰ ਹਰਿਆਵਲ ਹੁੰਦੀ, ਫਿਰ ਸੁੰਦਰ ਹੋ ਜਾਂਦਾ। ਉਹ ਕੁਰੂਪ ਹੈ ਨਹੀਂ, ਉਹਨੂੰ ਸੁੰਦਰ ਕਿਹਾ ਹੈ ਹਿੰਦੂ ਸੰਸਕ੍ਰਿਤੀ ਨੇ। ਨਾਮਦੇਵ ਜੀ ਮਹਾਰਾਜ ਕਹਿੰਦੇ ਕਹਿ ਪ੍ਰਭੂ ਤੇਰਾ ਨਾਮ ਰੂੜੋ, ਤੇਰਾ ਨਾਮ ਸੁੰਦਰ ਹੈ। ਬਾਣੀ ਨੇ ਐਸੇ ਵਚਨ ਕਹੇ ਮੇਰੋ ਸੁੰਦਰ ਕਹੋ ਮੇਲਾ ਕਿਤ ਗਲੀ। ਸਤਿਗੁਰੂ ਪਾਤਸ਼ਾਹ ਕਹਿੰਦੇ ਮੇਰੋ ਸੁੰਦਰ ਕਹੋ ਮੇਲਾ ਕਿਤ ਗਲੀ। ਫਿਰ ਆਪ ਕਹਿੰਦੇ ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੇ ਲਾਗ ਚਲੀ। ਕਹਿੰਦੇ ਰੱਬ ਦੇ ਪਿਆਰੇ ਹੋ ਮੈਨੂੰ ਦੱਸੋ ਉਹ ਰਸਤਾ ਜਿਸ ਰਸਤੇ ਤੇ ਜਾ ਕੇ ਕਿਸੇ ਗਲੀ ਵਿਚ ਮੈਨੂੰ ਉਹ ਸੁੰਦਰ ਪਿਆਰਾ ਪ੍ਰਭੂ ਮਿਲ ਜਾਏ। ਆਪ ਜੀ ਕਹਿੰਦੇ ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਮਈਆ। ਐ ਮੇਰੇ ਰਾਮ ਤੇਰਾ ਰੂਪ ਵੀ ਸੁੰਦਰ ਹੈ, ਤੇਰਾ ਅਤੀ ਪਿਆਰਾ ਰੰਗ ਵੀ ਸੁੰਦਰ ਹੈ, ਤੇ ਤੂੰ ਤੇਰਾ ਨਾਮ ਵੀ ਸੁੰਦਰ ਹੈ। ਯਾਦ ਰੱਖੋ ਉਸਦੇ ਕਿੰਨੇ ਨਾਮ ਨੇ, ਕਿਸੇ ਨੂੰ ਕਹਿ ਸਕੋਗੇ ਉਹਦਾ ਨਾਮ ਕੁਰੂਪ ਹੈ? ਜੇ ਉਹਦਾ ਨਾਮ ਹੈ ਕ੍ਰਿਸ਼ਨ, ਕ੍ਰਿਸ਼ਨ ਦਾ ਮਤਲਬ ਹੈ ਜਿਸ ਵਿੱਚ ਕ੍ਰਿਸ਼ਤਾਈ ਨਹੀਂ, ਜੋ ਘਟਦਾ ਨਹੀਂ, ਕ੍ਰਿਸ਼ਨਾ ਜੋ ਖਤਮ ਨਹੀਂ ਹੁੰਦਾ, ਉਹ ਕ੍ਰਿਸ਼ਨ ਦੇ ਰਾਮ ਹੈ ਤੇ ਜਰਨੇ ਜਰਨੇ ਵਿੱਚ ਰਮਿਆ ਹੋਇਆ। ਜੇ ਵਾਹਿਗੁਰੂ ਹੈ ਤਾਂ ਅਸਚਰਜ ਰੂਪ ਅਗਿਆਨਤਾ ਦੇ ਹਨੇਰੇ ਚ ਰੋਸ਼ਨੀ ਕਰਨ ਵਾਲਾ। ਜੇ ਅੱਲਾਹ ਹੈ ਜਿਸ ਨੂੰ ਕੋਈ ਜਾਣ ਨਹੀਂ ਸਕਦਾ, ਉਹਦਾ ਨਾਮ ਸੁੰਦਰ ਹੈ, ਉਹਦਾ ਰੂਪ ਵੀ ਸੁੰਦਰ ਹੈ, ਉਹਦਾ ਰੰਗ ਵੀ ਸੁੰਦਰ ਹੈ। ਨਾਮਦੇਵ ਜੀ ਕਹਿੰਦੇ ਨਾਮ
ਰਹਾ ਜੋ ਧਰਣੀ ਕੋ ਇੰਦਰ ਬਾਲਾ ਕੁਸਮ ਬਾਸ ਜੈਸੇ ਪਵਰਲਾ।
ਕਹਿੰਦੇ ਦੁਨੀਆਂ ਦੇ ਲੋਕੋ ਜਿਵੇਂ ਧਰਤੀ ਨੂੰ ਬੱਦਲ ਨਾਲ ਪਿਆਰ ਹੈ, ਬਰਸਾਤ ਹੁੰਦੀ ਨਾ, ਬਾਣੀ ਨੇ ਐਸੇ ਬਚਨ ਕਹੇ ਕਿ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ। ਮੀਂਹ ਪਿਆ ਧਰਤੀ ਤੇ ਪਏ ਕੱਖ ਵੀ ਹਰੇ ਹੋ ਗਏ, ਪੈਕ ਪੈ ਧਰਤੀ ਪ੍ਰਸੰਨ ਹੋਈ। ਕਬੀਰ ਜੀ ਨੇ ਬੜੇ ਸੁੰਦਰ ਬਚਨ ਕਹੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਅੰਕਤ ਨਹੀਂ, ਉਹ ਬਚਨ ਕਬੀਰ ਜੀ ਦੇ ਬੀਚਕ ਵਿੱਚ ਅੰਕਤ ਨੇ। ਕਹਿੰਦੇ ਦੁਨੀਆਂ ਦੇ ਲੋਕ ਕੇਵਲ ਇੰਨਾ ਜਾਣਦੇ ਕਿ ਜਦੋਂ ਅੰਬਰ ਵਰਸਦਾ ਹੈ ਤੇ ਧਰਤੀ ਭਿੱਜ ਜਾਂਦੀ ਹੈ, ਪਰ ਇੰਨਾ ਨਹੀਂ ਜਾਣਦੇ ਕਿ ਧਰਤੀ ਵੀ ਅੰਬਰ ਵੱਲ ਵਰਸਦੀ ਹੈ। ਇਸ ਗੱਲ ਨੂੰ ਕੋਈ ਵਿਰਲਾ ਜਾਣਦਾ ਹੈ। ਕਬੀਰ ਜੀ ਨੇ ਕਿਹਾ ਅੰਬਰ ਵਰਸ ਹੈ ਧਰਤੀ ਭੀਗ ਹੈ, ਇਹ ਬੂਝੈ ਸਭ ਕੋਈ, ਪਰ ਧਰਤੀ ਵਰਸੈ ਅੰਬਰ ਭੀਗੈ ਬਿਰਲਾ ਬੂਝੇ ਕੋਈ। ਜੇ ਧਰਤੀ ਵਰਸਦੀ ਹੈ ਤਾਂ ਅੰਬਰ ਵਰਸਦਾ, ਜੇ ਧਰਤੀ ਨਾ ਵਰਸੇ ਤਾਂ ਅੰਬਰ ਨਹੀਂ ਵਰਸ ਸਕਦਾ। ਧਰਤੀ ਦੇ ਵਿੱਚ ਹੈ ਸਮੁੰਦਰ, ਸਮੁੰਦਰ ਚੋਂ ਪਾਣੀ ਭਾਫ਼ ਬਣ ਕੇ ਕਿੱਥੇ ਜਾਂਦਾ? ਅੰਬਰ ਵੱਲ ਨੂੰ। ਜਦੋਂ ਪਾਣੀ ਭਾਫ਼ ਬਣ ਕੇ ਉੱਡਦਾ ਅੰਬਰ ਵੱਲ ਨੂੰ, ਉਦੋਂ ਸਮਝੋ ਕਿ ਧਰਤੀ ਅੰਬਰ ਵੱਲ ਵਰਸ ਰਹੀ ਹੈ, ਤੇ ਜਦੋਂ ਫਿਰ ਅੰਬਰ ਵਰਸਦਾ ਹੈ ਉਦੋਂ ਅੰਬਰ ਧਰਤੀ ਵੱਲ ਵਰਸ ਰਿਹਾ ਹੈ। ਜਦੋਂ ਧਰਤੀ ਤੇ ਅੰਬਰ ਵਰਸਦਾ ਹੈ ਜੀ ਜੰਤ ਸਭ ਸੁਖੀ ਵਸਾਇਆ, ਤਮਾਮ ਜੀਵ ਪ੍ਰਸੰਨ ਹੋ ਜਾਂਦੇ ਨੇ। ਬਾਣੀ ਦੇ ਐਸੇ ਐਸੇ ਬਚਨ ਸਤਿਗੁਰੂ ਨੇ ਕਹੇ ਨਾ ਕਿ ਭਾਈ ਜਦੋਂ ਮੀਂਹ ਪੈਂਦਾ ਹੈ ਨਾਨਕ ਸਾਵਣ ਜੇ ਵਸੈ ਚਾ ਉਮਾਹਾ ਹੋਏ, ਨਾਗਾ ਮਿਰਗਾ ਮੱਛੀਆਂ ਰਸੀਆਂ ਖਰ ਥਨ ਹੋਏ। ਕਹਿੰਦੇ ਚਾਰ ਬੜੇ ਪ੍ਰਸੰਨ ਹੁੰਦੇ ਨੇ, ਚਾਹ ਹੁੰਦਾ ਇਹਨਾਂ ਨੂੰ, ਨਾਗ ਸੱਪ ਖੁੱਡਾਂ ਚੋਂ ਨਿਕਲਦੇ ਨੇ, ਫਰਾਟੇ ਮਾਰਦੇ ਜਿੱਧਰ ਜੀ ਕਰੇ ਘੁੰਮਦੇ ਨੇ। ਮਿਰਗ ਉਹਨਾਂ ਲਈ ਘਾਹ ਹੋ ਜਾਂਦਾ, ਉਹ ਪ੍ਰਸੰਨ ਹੁੰਦੇ ਨੇ। ਮੱਛੀਆਂ ਉਹਨਾਂ ਲਈ ਜਲ ਹੋ ਜਾਂਦਾ, ਰਸੀਆਂ ਖਰ ਥਨ ਹੋਏ। ਜਿਹੜੇ ਗਾਉਣ ਵਜਾਉਣ ਵਾਲੇ ਲੋਕ ਨੇ, ਕਿਉਂਕਿ ਲੋਕ ਵਿਹਲੇ ਨੇ, ਜਦੋਂ ਬਰਸਾਤ ਪੈਂਦੀ ਤਮਾਮ ਲੋਕ ਵਿਹਲੇ ਹੋ ਜਾਣਗੇ, ਉਹ ਆਪਣੇ ਮਨ ਬਹਲਾਉਣ ਲਈ ਉਹਨਾਂ ਦੇ ਪਾਸ ਜਾਂਦੇ, ਉਹਨਾਂ ਦੇ ਘਰਾਂ ਵਿੱਚ ਵੀ ਥਨ ਹੋ ਜਾਂਦਾ ਹੈ। ਇਹ ਚਾਰ ਜਿਹੜੇ ਨੇ ਸਤਿਗੁਰੂ ਕਹਿੰਦੇ ਮੀਂਹ ਪੈਣ ਤੇ ਪ੍ਰਸੰਨ ਹੁੰਦੇ ਨੇ ਤੇ ਨਾਨਕ ਸਾਵਣ ਜੇ ਵਸੈ ਚੋ ਉਹ ਮਾਹਾ ਹੋਏ। ਫਿਰ ਆਪ ਕਹਿੰਦੇ ਨੇ ਚਾਰਾਂ ਦਾ ਵਿਛੋੜਾ ਵੀ ਹੁੰਦਾ, ਨਾਨਕ ਸਾਵਣ ਜੇ ਵਸੈ ਚੋ ਵਿਛੋੜਾ ਹੋਏ, ਗਾਈ ਪੁੱਤਾਂ ਨਿਰਧਨ ਪੰਥੀ ਚਾਕਰ ਹੋਏ। ਕਹਿਣ ਲੱਗੇ ਚਾਰ ਵਿਛੜ ਜਾਂਦੇ ਨੇ, ਗਊਆਂ ਦੇ ਬੱਚੇ, ਗਾਈ ਪੁੱਤਾਂ, ਕਿਉਂਕਿ ਪੱਠੇ ਬਾਹਰੋਂ ਆਉਂਦੇ ਨਹੀਂ ਚਾਰਾ। ਲੋਕ ਕਹਿੰਦੇ ਚਲੋ ਘੜੀ ਗਊਆਂ ਨੂੰ ਛੱਡ ਕੇ ਲੈ ਜਾਂਦੇ, ਉਹ ਘਰ ਰਹਿ ਜਾਂਦੇ। ਨਿਰਧਨ ਉਹਨਾਂ ਨੂੰ ਕੰਮ ਨਹੀਂ ਮਿਲਦਾ, ਉਹ ਔਖੇ ਹੋ ਜਾਂਦੇ। ਪੰਥੀ ਰਸਤੇ ਤੇ ਜਾਣ ਵਾਲੇ ਲੋਕ ਚਿੱਕੜ ਹੋ ਜਾਂਦਾ, ਉਹ ਤੰਗ ਹੋ ਜਾਂਦੇ। ਚਾਕਰ ਹੋਏ ਨੌਕਰ ਨੌਕਰੀ ਤੇ ਨਹੀਂ ਜਾ ਸਕਦਾ, ਕਾਰੋਬਾਰ ਠੱਪ ਹੋ ਜਾਂਦੇ ਨੇ ਬਰਸਾਤ ਵਿੱਚ। ਗੁਰੂ ਸਾਹਿਬ ਕਹਿੰਦੇ ਇਹ ਚਾਰ ਦੁਖੀ ਹੁੰਦੇ ਨੇ ਤੇ ਚਾਰ ਹੀ ਬਰਸਾਤ ਪੈਣ ਤੇ ਪ੍ਰਸੰਨ ਹੁੰਦੇ ਨੇ। ਤੇ ਆਪ ਜੀ ਇੱਥੇ ਬਚਨ ਕਰਦੇ ਨੇ, ਕਹਿੰਦੇ ਜਿਉਂ ਧਰਣੀ ਕੋ ਇੰਦਰ ਬਾਲਹਾ, ਜਿਵੇਂ ਧਰਤੀ ਤੇ ਵਸਿਆ ਹੋਇਆ ਇੰਦਰ ਦੇਵਤਾ ਮੇਘ ਬੱਦਲ ਧਰਤੀ ਨੂੰ ਪਿਆਰਾ ਲੱਗਦਾ ਹੈ। ਤੇ ਨਾਮ ਜੀ ਕਹਿੰਦੇ ਨੇ ਕੁਸਮ ਬਾਸ ਜੈਸੇ ਭਾਵਰਾ ਲਾ, ਕੁਸਮ ਹੁੰਦਾ ਫੁੱਲ, ਫੁੱਲਾਂ ਦੀ ਬਾਸ ਸੁਗੰਧੀ ਲੈਣ ਵਾਲਾ ਭਾਵਰਲਾ ਭੌਰਾ, ਉਹ ਜਦੋਂ ਫੁੱਲਾਂ ਦੇ ਉੱਤੇ ਜਾ ਕੇ ਬੈਠ ਕੇ ਮਕਰੰਦ ਰਸ ਚੂਸਦਾ ਹੈ, ਉਹਦੀ ਪ੍ਰਸੰਨਤਾ ਵੀ ਕਹੀ ਨਹੀਂ ਜਾ ਸਕਦੀ, ਉਹਨੂੰ ਫੁੱਲ ਨਾਲ ਇੰਨੀ ਪ੍ਰੀਤੀ ਹੈ। ਕਈ ਵਾਰ ਐਸੇ ਹੁੰਦੇ ਫੁੱਲ ਬੰਦ ਹੋ ਜਾਂਦੇ, ਵਿੱਚੇ ਮਰ ਜਾਂਦਾ, ਪ੍ਰਾਣ ਖਤਮ ਹੋ ਜਾਂਦੇ, ਪਰ ਉਹ ਪ੍ਰੀਤ ਨਹੀਂ ਛੱਡਦਾ। ਨਾਮਦੇਵ ਜੀ ਅਗਲੀ ਪੰਕਤੀ ਚ ਕਹਿੰਦੇ ਹਨ,
ਜੋ ਕੋਕਿਲ ਕੋ ਅੰਬ ਬਾਲਹਾ ਤਿਉ ਮੇਰਾ ਮਨ ਰਾਮਈਆ,
ਜਿਵੇਂ ਕਹਿੰਦੇ ਕੋਕਲ ਕੋਇਲ ਨੂੰ ਅੰਬ ਬਾਲਹਾ, ਅੰਬ ਪਿਆਰੇ ਲੱਗਦੇ ਨੇ। ਆਪ ਦੇਖਦੇ ਹੋ ਜਦੋਂ ਅੰਬਾਂ ਦਾ ਬੂਰ ਆਉਂਦਾ, ਅੰਬਾਂ ਦਾ ਮੌਸਮ ਆਉਂਦਾ, ਅੰਬਾਂ ਦੇ ਬਾਗਾਂ ਵਿੱਚ ਜਾ ਕੇ ਕੋਇਲ ਕੂਕਦੀ ਹੈ, ਉਹਨੂੰ ਅੰਬ ਚੰਗੇ ਲੱਗਦੇ ਨੇ। ਅੰਬਾਂ ਦੇ ਦਰਖਤਾਂ ਤੇ ਬੈਠ ਕੇ ਕੂਕਦੀ ਹੈ ਕੋਇਲ, ਕੂ ਲੋਕਾਂ ਨੂੰ ਚੰਗੀ ਲੱਗਦੀ। ਗੱਲ ਤਾਂ ਪਿਆਰੀ ਪਿਆਰ ਦੀ ਹੈ, ਪਿਆਰੀ ਆਵਾਜ਼ ਦੀ ਹੈ। ਕੋਇਲ ਕਿਸੇ ਨੂੰ ਦਿੰਦੀ ਕੁਝ ਨਹੀਂ ਤੇ ਕਾਂ ਕਿਸੇ ਨੂੰ ਖੋਦਾ ਕੁਝ ਨਹੀਂ। ਪਿਆਰੇ ਲੋਕ ਕਹਿੰਦੇ ਕਾਂ ਬੋਲੇ ਨਾ ਤੇ ਕੋਇਲ ਨੂੰ ਕਹਿੰਦੇ ਸਦਾ ਹੀ ਬੋਲਦੀ ਰਹੇ, ਕਿਉਂਕਿ ਕਸ਼ਿਸ਼ ਹੈ ਉਸਦੇ ਅੰਦਰ, ਚੰਗੀ ਲੱਗਦੀ ਬੰਦੇ ਨੂੰ। ਨਾਮਦੇਵ ਜੀ ਮਹਾਰਾਜ ਕਹਿੰਦੇ ਜਿਵੇਂ ਕੋਇਲ ਨੂੰ ਅੰਬ ਚੰਗੇ ਲੱਗਦੇ, ਜਿਉਂ ਕੋਕਲ ਕੋ ਅੰਬ ਬਾਲਹਾ ਤਿਉਂ ਮੇਰਾ ਮਨ ਰਾਮਈਆ, ਇਵੇਂ ਇਹ ਦੁਨੀਆਂ ਦੇ ਲੋਕੋ ਮੈਨੂੰ ਰਾਮ ਪਿਆਰਾ ਲੱਗਦਾ, ਰਾਮ ਚੰਗਾ ਲੱਗਦਾ ਹੈ।
ਚੱਕ ਵੀ ਕੋ ਜੈਸੇ ਸੂਰ ਬਾਲਹਾ ਮਾਨ ਸਰੋਵਰ ਹੰਸਲਾ,
ਕਹਿੰਦੇ ਜਿਵੇਂ ਚੱਕਵੀ ਨੂੰ ਸੂਰਜ ਨਾਲ ਪਿਆਰ ਹੈ। ਭਾਈ ਸਾਹਿਬ ਜੀ ਨੇ ਬਚਨ ਕਹਿਣ ਕਿ ਚੱਕਵੀ ਸੂਰਜ ਹਿਤ ਹੈ ਸੰਜੋਗ ਬਣਦਾ। ਚੱਕਵੀ ਛੋਟਾ ਜਿਹਾ ਜਾਨਵਰ ਹੈ, ਇਹ ਸੂਰਜ ਨਾਲ ਪਿਆਰ ਕਰਦਾ ਹੈ। ਰਾਤ ਦੇ ਹਨੇਰੇ ਵਿੱਚ ਦੋਵੇਂ ਨਰ ਤੇ ਮਾਦਾ ਵਿਛੜ ਜਾਂਦੇ ਨੇ। ਜਦੋਂ ਵਿਛੜ ਜਾਂਦੇ ਮਾਦਾ ਇੱਧਰ ਪੁਕਾਰਦੀ ਨਰ ਤੁਰ ਪੈਂਦਾ, ਨਰ ਇੱਧਰ ਪੁਕਾਰਦਾ ਮਾਦਾ ਤੁਰ ਪੈਂਦੀ, ਇੱਕ ਦੂਜੇ ਦੇ ਕੋਲੋਂ ਲੰਘ ਜਾਂਦੇ ਨੇ, ਮਿਲਾਪ ਹੁੰਦਾ ਨਹੀਂ। ਬਾਣੀ ਨੇ ਐਸੇ ਬਚਨ ਕਹਿ ਕੇ ਚਕਈ ਜੋ ਨਿਸ ਵੀ ਸ਼ਰ ਆਏ ਮਿਲੈ ਪ੍ਰਭਾਤ, ਪਰ ਜੋ ਨਰ ਵਿਸਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ। ਚੱਕਵੀ ਚੱਕਵਾ ਰਾਤ ਦੇ ਵਿਛੜੇ ਪ੍ਰਭਾਤ ਤੇ ਸੂਰਜ ਚੜ੍ਹਨ ਤੇ ਮਿਲ ਪੈਂਦੇ ਨੇ, ਪਰ ਪਿਆਰਿਓ ਜਿਹੜੇ ਰੱਬ ਤੋਂ ਵਿਛੜ ਗਏ ਨਾ ਦਿਨੇ ਮਿਲਦੇ ਨਾ ਰਾਤ ਮਿਲਦੇ। ਤਾਂ ਨਾਮਦੇਵ ਜੀ ਕਹਿੰਦੇ ਜਿਵੇਂ ਚੱਕਵੀ ਨੂੰ ਸੂਰਜ ਚੰਗਾ ਲੱਗਦਾ, ਚੱਕਵੀ ਕੋ ਜੈਸੇ ਸੂਰ ਬਾਲਹਾ, ਤੇ ਅੱਗੇ ਕਹਿੰਦੇ ਨੇ ਮਾਨ ਸਰੋਵਰ ਹੰਸੁਲਾ, ਜਿਵੇਂ ਹੰਸਾਂ ਨੂੰ ਮਾਨ ਸਰੋਵਰ ਚੰਗਾ ਲੱਗਦਾ। ਕਿਉਂ? ਕਿਉਂਕਿ ਉੱਥੇ ਹੰਸਾਂ ਦੀ ਖੁਰਾਕ ਹੈ, ਇਹ ਬਾਣੀ ਦੇ ਵਚਨ ਨੇ। ਸਤਿਗੁਰੂ ਕਹਿੰਦੇ ਨੇ ਪਾਵਨ ਬਾਣੀ ਵਿੱਚ ਕਿ ਸਰਵਰ ਹੰਸ ਤੁਰੈ ਹੀ ਮੇਲਾ, ਖਸਮੈ ਏਵੈ ਭਾਣਾ ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ
बगला काग न रही सरवर जे होवे अत स्याण। क्यों नहीं रहना भाई? उन्ना रिजक न पायो उथ उन्ना होरो खान। बगले ते कावां दा खाइया डडियां ते मच्छियां जो मान सरोवर ते नहीं मिलदी है प्यारे। इस करके बगले ते कां मान सरोवर ते नहीं रहिंदे, ओ छपड़ा टोबे च रहिंदे ते हंस मान सरोवर ते रहिंदे। नामदेव जी महाराज कहंदे कि भाई चकवी को जैसे सूर बालहा मान सरोवर हंसला। कहने जिवें चकवी नू सूरज नाल प्यार है, जिवें मान सरोवर नाल हंसा नू प्यार है। अगली पंक्ति च कहंदे हन
जो तरुणी को कंत बालहा त्यो मेरा मन रामैया।
तरुणी स्त्री पति वरता स्त्री नू जिवें अपने पति नाल प्रेम है, एवें ही नामदेव जी कहंदे त्यों मेरा मन रामैया, एवें ही मेरे मन विच राम नाल प्रेम है, प्रीत है।
बारिक को जैसे खीर बालहा चात्रिक मुख जैसे जल तरा।
गज के आखो सतनाम श्री वाहे। बच्चा छोटा है ना, ते जे अचानक ते मंजे तो भी डिग पे ते रोन लग जांदा ते मां की करदी फिर? बसा भाई मां छेती नाल चुकदी कि उदां दा चुप नहीं करना ते अपना अस्थन जेड़ा है उदे मुंह विच पा दिंदी। ओनू मंजे दी चोट भुल जांदी, धरती ते डिगा भुल जांदा, ओनू सब रोना भुल जांदा, पर ओनू खीर दुध चंगा लगदा है, इस करके वह रोण तो चुप कर जाता है। तो सियाने ने कहावत बना ली कि जे बच्चा रोवे ना तो मां भी दुध नहीं दिंदी। कहते ना लोग रोए बिना तो मां नहीं दुध दिंदी, तो उन्हें दुध चंगा लगता ता चुप कर जाता है। गुरु साहब ने प्रमाण दिता, कहने बच्चे नू बार कौ जैसे खीर बालहा जिमें बच्चे नू दुध नाल प्रेम है। चात्रक मुख जैसे जल धरा। चात्रक कहंदे ने बबीहे नू एक छोटा जा परिंदा हुंदा है, उहदे गले विच शेक हुंदा शेक, ओ उपर नू मुंह करके प्यू 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 पुकारदा। बाणी ऐसे कहंदी है, साडे विचार तो होर ने। सतगुरु ये कहंदे ने कि बबीहा अमृत वेला बोलिया तांदर सुनी पुकार, मेघा नू फरमान हुआ बरसो कृपा धार। क्योंकि वो ता पुकारा सुनदा भाई, कोई भी बोले उन्हें उसकी पुकार सुननी है। उन प्यासे ने पुकार कीती स्वांति बूंद लई ते ईश्वर ने वर्खा कर दी। स्वांति बूंदा सारियां तां है नहीं, उहदे गले विच शेक है एक बूंद लई। ऐसे भी भक्तां ने बचन कहे कि एक बूंद जल कारण चात्रक दुख पावे, प्राण गए सागर मिला फुन खावे। कहंदे भगवान जे एक बूंद नू तरसदे उहदे प्राण निकल जाण ते मुड़ के स्वांति बूंदा दा सागर वह पै जाए, उन्होंने की लैना सागर तो जी। तो आप जी बाणी च पुकार के कहंदे ने कि भाई जैसे बारक को जैसे खीर बालहा चात्रक मुख जैसे जल थरा। जदों ओ स्वांति बूंद गिरदी है बबीहे दे गले दा शेक बंद हो जांदा है, ओदी जन्मा जन्मांतरा दी प्यास मुक जांदी। याद रखो स्वांति बूंद एक चीज है, ओदा असर हर थां ते वखरा है। ओही स्वांति बूंद जे बबीहे दे मुख विच पै जाए तो जिहड़ा चात्रक बबीहा है उहदे गले दा शेक बंद हो जांदा है, जन्मा जन्मांतरा दी प्यास मुक जांदी। ओही स्वांति बूंद जे मनुख ते गिर जाए ते मनुख ब्रह्म ज्ञानी हो जांदा है। ओही स्वांति बूंद जे सप ते गिर जाए उहदे अंदर मणि पैदा हो जांदी है। ओही स्वांति बूंद जे केले ते गिर जाए ਤੇ ਉਹਦਾ ਕਪੂਰ ਬਣ ਜਾਂਦਾ। ਉਹੀ ਸਵਾਤੀ ਬੂੰਦ, ਸਵਾਤੀ ਬੂੰਦ ਹੋਈ ਹੈ ਤੇ ਜੇ ਗਿੱਦੜ ਤੇ ਗਿਰ ਜਾਏ ਤੇ ਗਿੱਦੜ ਹਲਕ ਜਾਂਦਾ, ਉਹਨੂੰ ਹਲਕਾ ਹੋ ਜਾਂਦਾ। ਤਾਂ ਆਪ ਜੀ ਪੁਕਾਰ ਕੇ ਕਹਿੰਦੇ ਜਿਵੇਂ ਚਾਤਰਕ ਜਲ ਧਾਰਾ, ਉਹਨੂੰ ਜਲ ਦੀ ਧਾਰਾ ਧਾਰਾ ਨਾਲ ਪਿਆਰ ਹੈ ਕਿ ਸਵਾਤੀ ਬੂੰਦ ਨਾਲ ਪਿਆਰ ਹੈ, ਜਿਵੇਂ ਬੱਚੇ ਨੂੰ ਦੁੱਧ ਨਾਲ ਪਿਆਰ ਹੈ। ਅਗਲੀ ਪੰਕਤੀ ਚ ਕਹਿੰਦੇ ਹਨ,
ਮਛਲੀ ਕੋ ਜੈਸੇ ਨੀਰ ਬਾਲ ਤਿਉ ਮੇਰਾ ਮਨ ਰਾਮਈਆ।
ਕਹਿੰਦੇ ਜਿਵੇਂ ਮੱਛੀ ਨੂੰ ਪਾਣੀ ਪਿਆਰਾ ਲੱਗਦਾ ਹੈ ਜੀ, ਬਾਣੀ ਨੇ ਬਚਨ ਕਹੇ ਨੇ ਕਿ ਮੱਛੀ ਨੂੰ ਪਾਣੀ ਚ ਬਾਹਰ ਕੱਢੋ ਤੇ ਦੁੱਧ ਚ ਪਾ ਦਿਓ, ਬਚ ਜਾਏਗੀ। ਸਾਨੂੰ ਦੁੱਧ ਵੀ ਪਾਣੀ ਵਰਗਾ ਲੱਗਦਾ, ਪਰ ਦੁੱਧ ਚ ਪਾਇਆ ਮੱਛੀ ਮਰ ਜਾਂਦੀ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਬਚਨ ਕਰਦੇ ਨੇ ਕਿ ਜਿਉ ਜਲ ਮੇ ਹੂਨ ਮਛਲੀ ਤੜਫੜਾਏ, ਤੜਫਦੀ ਹੈ, ਨਹੀਂ ਰਹਿ ਸਕਦੀ ਪਾਣੀ ਤੋਂ ਬਿਨਾਂ, ਕਿਉਂਕਿ ਪਾਣੀ ਉਸਦਾ ਜੀਵਨ ਹੈ। ਉਹ ਜਨਮੀ ਪਾਣੀ ਵਿੱਚ, ਜੀਵੀ ਪਾਣੀ ਵਿੱਚ, ਹੁਣ ਜੇ ਇੱਕ ਖਿੰਨ ਲਈ ਵੀ ਪਾਣੀ ਚੋਂ ਉਹਨੂੰ ਵੱਖ ਕਰ ਦੇ ਮਰ ਜਾਏ। ਤਾਂ ਆਪ ਜੀ ਪੁਕਾਰ ਕੇ ਕਹਿੰਦੇ ਨੇ ਕਿ ਮਛਲੀ ਕੋ ਜੈਸੇ ਨੀਰ ਬਾਲ ਹਾ, ਜਿਵੇਂ ਮੱਛੀ ਦੀ ਪਾਣੀ ਨਾਲ ਪ੍ਰੀਤੀ ਹੈ, ਤਿਉ ਮੇਰਾ ਮਨ ਰਾਮਈਆ, ਇਵੇਂ ਇਹ ਦੁਨੀਆਂ ਦੇ ਲੋਕੋ ਮੇਰੇ ਮਨ ਦੀ ਮੇਰੀ ਅੰਦਰੋਂ ਰਾਮ ਨਾਲ ਪ੍ਰੀਤ ਹੈ।
ਸਾਧਕ ਸਿੱਧ ਸਗਲ ਮੁਨ ਚਾਹੇ ਬਿਰਲੇ ਕਾਹੂ ਡੀਠਲਾ।
ਕਹਿੰਦੇ ਸਾਧਨ ਸਾਧਕ ਸਾਧਨਾ ਕਰਨ ਵਾਲੇ ਲੋਕ, ਸਿੱਧ ਸਿੱਧੀਆਂ ਨੂੰ ਪ੍ਰਾਪਤ ਹੋ ਚੁੱਕੇ ਲੋਕ, ਸਗਲ ਮੁਨ ਚਾਹਾ ਹੈ, ਸਾਰੇ ਮੁਨੀ ਜਨ ਉਹਦੀ ਬੰਦਗੀ ਕਰਨ ਵਾਲੇ ਲੋਕ ਸਾਰੇ ਚਾਹੁੰਦੇ ਤਾਂ ਉਸਨੂੰ ਹੈ ਨਾ। ਕਹਿੰਦੇ ਪਾਰ ਭਾਈ ਬਿਰਲੇ ਕਾਹੂ ਡੀਠਲਾ, ਕਿਸੇ ਬਿਰਲੇ ਨੇ ਉਸ ਨੂੰ ਵੇਖਿਆ ਹੈ।
ਸਗਲ ਭਵਨ ਤੇਰੋ ਨਾਮ ਬਾਲ ਤਿਉ ਨਾਮੇ ਮਨ ਬੀਠਲਾ।
ਕਹਿੰਦੇ ਜਿਵੇਂ ਸਾਰੀ ਦੁਨੀਆ ਨੂੰ ਐ ਪ੍ਰਭੂ ਤੇਰਾ ਨਾਮ ਚੰਗਾ ਲੱਗਦਾ, ਚੋਰ ਵੀ ਤੇਰਾ ਨਾਮ ਜਪਦੇ ਨੇ, ਸਾਧ ਵੀ ਤੇਰਾ ਨਾਮ ਜਪਦੇ ਨੇ, ਪਾਪੀ ਵੀ ਤੇਰਾ ਨਾਮ ਜਪਦੇ ਨੇ, ਪੁੰਨੀ ਵੀ ਤੇਰਾ ਨਾਮ ਜਪਦੇ ਨੇ, ਜਿਵੇਂ ਸਾਰਿਆਂ ਨੂੰ ਤੇਰਾ ਨਾਮ ਚੰਗਾ ਲੱਗਦਾ, ਇਵੇਂ ਐ ਪ੍ਰਭੂ ਮੈਨੂੰ ਵੀ ਤੇਰਾ ਨਾਮ ਬੀਠਲ ਚੰਗਾ ਲੱਗਦਾ ਹੈ।
ਪਹਿਲ ਪੁਰੀਏ ਪੁੰਡਰਕ ਵਨਾ।
ਗੁਰੂ ਪਿਆਰੇ, ਉਹ ਸ਼ਬਦ ਵੱਡਾ ਹੈ ਥੋੜਾ, ਇਹਦਾ ਰਸ ਨਹੀਂ ਹੋਣਾ ਜੇ ਆਪਾਂ ਇਹਦੀ ਵਿਚਾਰਾਂ ਚ ਕਰ ਲਈ। ਮੇਰਾ ਵਿਚਾਰ ਇੱਥੇ ਹੀ ਸਮਾਪਤੀ ਕਰਦੀ, ਕੱਲ ਕਰ ਲਵਾਂਗੇ, ਤਾਂ ਹੁਣ ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਪਹੁੰਚ ਸਕੇ। ਬਾਣੀ ਦੀ ਵਿਚਾਰ ਕਰਦੇ ਹੋਈਆਂ ਫੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।
ਸਾਧਕ ਸਿੱਧ ਸਗਲ ਮੁਨ ਚਾਹੇ ਬਿਰਲੇ ਕਾਹੂ ਡੀਠਲਾ। ਸਗਲ ਭਵਨ ਤੇਰੋ ਨਾਮ ਬਾਲ ਤਿਉ ਨਾਮੇ ਮਨ ਬੀਠਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।